ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨ। ਲਿਬਰਲ ਕਾਕਸਸ ਵਿੱਚ ਜਸਟਿਨ ਟਰੂਡੋ ਦੇ ਅਸਤੀਫੇ ਦੀਆਂ ਮੰਗਾਂ ਤੇਜ਼ ਹੋਈਆਂ। ਸਾਲ 2025 ਵਿੱਚ G7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਕੈਨੇਡਾ। ਸਾਬਕਾ ਲਿਬਰਲ ਕੈਬਨਿਟ ਮਿਨਿਸਟਰ ਮਾਰਕੋ ਮੈਂਡੇਚੀਨੋ ਦੁਬਾਰਾ ਚੋਣਾਂ ਨਹੀਂ ਲੜਨਗੇ ਅਤੇ ਕੈਨੇਡਾ ਦੀਆਂ ਵੱਡੀਆਂ ਏਅਰਲਾਈਨਜ਼ ਸਮੇਂ ਸਿਰ ਪਹੁੰਚਣ ਵਾਲੀਆਂ ਉਡਾਣਾਂ ਦੀ ਸੂਚੀ ਵਿੱਚ ਪਛੜੀਆਂ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਲੀਡਰਸ਼ਿਪ ਤੋਂ ਪਾਸੇ ਹੋਣ ਦੀ ਮੰਗ ਲਗਾਤਾਰ ਤੇਜ਼ ਹੁੰਦੀ ਪ੍ਰਤੀਤ ਹੋ ਰਹੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਅਟਲਾਂਟਿਕ ਲਿਬਰਲ ਕੌਕਸ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰ ਰਿਹਾ ਹੈ। 23 ਦਸੰਬਰ ਦੀ ਸਵੇਰ ਨੂੰ ਅਟਲਾਂਟਿਕ ਲਿਬਰਲ ਕੌਕਸ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਕੌਕਸ ਦੀ ਚੇਅਰ ਕੋਡੀ ਬਲੋਇਸ ਨੇ ਟਰੂਡੋ ਨੂੰ ਇੱਕ ਪੱਤਰ ਲਿਖਿਆ ਜੋ ਐਤਵਾਰ ਨੂੰ ਨਿਊਜ਼ ਬ੍ਰੰਜ਼ਵਿਕ ਤੋਂ ਲਿਬਰਲ MP ਵੇਨ ਲੌਂਗ ਦੁਆਰਾ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ। ਬਲੋਇਸ ਨੇ ਟਰੂਡੋ ਨੂੰ ਲਿਖਿਆ ਕਿ ਇਸ ਚਰਚਾ ਦੇ ਵਿੱਚ ਲਿਬਰਲ ਪਾਰਟੀ ਦੇ ਲੀਡਰ ਦੇ ਤੌਰ ਤੇ ਟਰੂਡੋ ਦੇ ਅਸਤੀਫਾ ਦੇਣ ਦੀ ਲੋੜ ਹੈ ਅਤੇ ਉਹਨਾਂ ਦੀ ਥਾਂ ਲੈਣ ਲਈ ਇੱਕ ਨਵਾਂ ਲੀਡਰ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਨੂੰ ਤੁਰੰਤ ਮਨਜ਼ੂਰ ਕਰਨ ਤੇ ਕੇਂਦਰਿਤ ਸੀਗਾ ਜਿਹੜੀ ਇਹ ਚਰਚਾ ਹੋਈ ਸੀ। ਬਲੋਇਸ ਨੇ ਲਿਖਿਆ, ਕੋਟ, ਅੱਜ ਸਵੇਰੇ ਸਾਡੇ ਸਾਥੀਆਂ ਨੇ ਤੁਹਾਡੇ ਪ੍ਰਤੀ ਆਪਣੇ ਡੂੰਘੇ ਨਿੱਜੀ ਪਿਆਰ ਇੱਕ ਲਿਬਰਲ ਟੀਮ ਦੇ ਰੂਪ ਵਿੱਚ ਸਾਡੇ ਕੰਮ ਵਿੱਚ ਮਾਣ ਜ਼ਾਹਿਰ ਕੀਤਾ, ਪਰ ਉਹਨਾਂ ਨੇ ਡੂੰਘੀ ਚਿੰਤਾ ਵੀ ਜ਼ਾਹਿਰ ਕੀਤੀ ਕਿ ਲੀਡਰਸ਼ਿਪ ਵਿੱਚ ਤਬਦੀਲੀ ਕੀਤੇ ਬਿਨਾਂ ਪੀਅਰ ਪੋਲੀਅਰ ਦੀ ਅਗਵਾਈ ਵਾਲੀ ਸਰਕਾਰ ਅਧੀਨ ਇੱਕ ਪ੍ਰੋਗਰੈਸ ਗੁਆਚ ਜਾਵੇਗੀ। ਡੋਨਲਡ ਟਰੰਪ ਦੀ ਅਮਰੀਕਾ ਵੱਲੋਂ ਕੈਨੇਡੀਅਨ ਨਿਰਯਾਤ ਤੇ 25% ਟੈਰਿਫ ਦੀ ਧਮਕੀ ਤੋਂ ਹੋਣ ਵਾਲੀ ਸੰਭਾਵੀ ਅਸਥਿਰਤਾ ਅਤੇ ਤਿੰਨੇ ਮੁੱਖ ਵਿਰੋਧੀ ਪਾਰਟੀਆਂ ਦਾ ਇਹ ਕਹਿਣਾ ਕਿ ਉਹ ਨਵੇਂ ਸਾਲ ਵਿੱਚ ਬੇਭਰੋਸਗੀ ਮਤੇ ਦਾ ਸਮਰਥਨ ਕਰਨਗੇ ਟਰੂਡੋ ਨੂੰ ਫੌਰੀ ਤੌਰ ਤੇ ਜਾਣ ਲਈ ਕਹਿਣ ਲਈ ਦਰਜ ਕੀਤੇ ਗਏ ਕਾਰਨਾਂ ਵਿੱਚੋਂ ਇੱਕ ਨੇ। ਬਲੋਇਸ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰੀ ਕੌਕਸ ਦੀ ਚੇਅਰ ਬ੍ਰੈਂਡਾ ਸ਼ੈਨਾਹੈਨ ਨੂੰ ਵੀ ਪੱਤਰ ਲਿਖਿਆ, ਜਿਸ ਵਿੱਚ ਅਗਲੇ ਕਦਮਾਂ ਤੇ ਚਰਚਾ ਕਰਨ ਲਈ ਜਨਵਰੀ ਦੇ ਸ਼ੁਰੂ ਵਿੱਚ ਯਾਨੀ ਇਸ ਮਹੀਨੇ ਕੌਕਸ ਦੀ ਇੱਕ ਜ਼ਰੂਰੀ ਮੀਟਿੰਗ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਕੌਕਸ ਨੂੰ ਇੱਕ ਇੰਟਰਿਮ ਪਾਰਟੀ ਲੀਡਰ ਚੁਣਨਾ ਚਾਹੀਦਾ ਹੈ ਜਾਂ ਨਹੀਂ ਬਾਰੇ ਵੀ ਚਰਚਾ ਸ਼ਾਮਿਲ ਹੈ। ਕਈ ਸੂਤਰਾਂ ਨੇ CBC ਨਿਊਜ਼ ਨੂੰ ਦੱਸਿਆ ਕਿ ਅਟਲਾਂਟਿਕ ਕੌਕਸ ਦੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਓਨਟੈਰੀਓ ਦੇ ਲਿਬਰਲ ਕੌਕਸ ਨੇ ਵੀ ਮੁਲਾਕਾਤ ਕੀਤੀ ਸੀ ਅਤੇ ਇਹ ਕੌਕਸ ਵੀ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ। ਹੁਣ ਇਹ ਖ਼ਬਰ ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਸਾਹਮਣੇ ਆਈ ਸੀ ਤੇ ਹੁਣ 2 ਦਿਨ ਪਹਿਲਾਂ ਜਿਹੜੀ ਖ਼ਬਰ ਆਈ ਹੈ ਹੁਣ ਉਹ ਕਿਊਬੈਕ ਲਿਬਰਲ ਕੌਕਸ ਵੱਲੋਂ ਵੀ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਦੀ ਖ਼ਬਰ ਹੈ, ਉਹਨਾਂ ਨੇ CBC ਨਿਊਜ਼ ਨੂੰ ਦੱਸਿਆ ਕਿ ਇਹਨਾਂ ਛੁੱਟੀਆਂ ਦੌਰਾਨ ਜਿਹੜੀਆਂ ਇਹ ਹੌਲੀਡੇ ਸੀਜ਼ਨ ਲੰਘਿਆ, ਕਿਊਬੈਕ ਦੇ ਲਿਬਰਲ ਕੌਕਸ ਦੇ ਚੇਅਰ ਸਟੀਫੇਨ ਲੌਜ਼ਨ ਨੇ ਇੰਡੀਵਿਜੁਅਲੀ MPs ਨਾਲ ਕੰਸਲਟੇਸ਼ਨ ਕੀਤੀ ਅਤੇ ਕੌਕਸ ਦੀ ਰਾਏ ਰਾਸ਼ਟਰੀ ਕੌਕਸ ਨੂੰ ਦੱਸ ਦਿੱਤੀ ਹੈ। ਇੱਕ ਕਿਊਬੈਕ ਲਿਬਰਲ MP ਨੇ CBC ਨਿਊਜ਼ ਨੂੰ ਦੱਸਿਆ ਕਿ ਕੌਕਸ ਇਸ ਬਾਰੇ ਇੱਕ ਮਤ ਹੈ, ਉਹਨਾਂ ਦੇ ਵਿੱਚ ਕੰਸੈਂਸਸ ਹੈ ਕਿ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ। MP ਨੇ ਕੌਕਸ ਦੀ ਗੁਪਤਤਾ ਦਾ ਹਵਾਲਾ ਦਿੰਦਿਆਂ ਨਾਮ ਨਾ ਦੱਸਣ ਦੀ ਸ਼ਰਤ ਤੇ CBC ਨਿਊਜ਼ ਨਾਲ ਇਹ ਗੱਲ ਕੀਤੀ ਹੈ। ਇੱਕ ਹੋਰ MP ਨੇ ਅਲੈਗਜ਼ੈਂਡਰਾ ਮੈਂਡੀਜ਼, ਉਹਨਾਂ ਨੇ CBC ਨਿਊਜ਼ ਨੂੰ ਕਿਹਾ ਕਿ ਉਹ ਪ੍ਰਾਈਮ ਮਿਨਿਸਟਰ ਟਰੂਡੋ ਦੇ ਅਸਤੀਫੇ ਬਾਰੇ ਕੌਕਸ ਦੀ ਕੰਸੈਂਸਸ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਇਹ ਉਹ ਸਹਿਮਤੀ ਹੈ ਜੋ ਕੌਕਸ ਦੇ ਚੇਅਰ ਨੂੰ ਦੱਸੀ ਗਈ ਸੀ ਅਤੇ ਉਹਨਾਂ ਨੇ ਰਾਸ਼ਟਰੀ ਕੌਕਸ ਨੂੰ ਨੈਸ਼ਨਲ ਲਿਬਰਲ ਕੌਕਸ ਨੂੰ ਦੱਸਣਾ ਸੀ। ਮੈਂਡੀਜ਼ ਨੇ ਇਹ ਕਿਹਾ ਕਿ ਉਹ ਉਹਨਾਂ MPs 'ਚੋਂ ਨਹੀਂ ਹੈਗੇ ਜਿਨ੍ਹਾਂ ਨਾਲ ਲੌਜ਼ਨ ਨੇ ਕੰਸਲਟੇਸ਼ਨ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਹੋਣਾ ਹੀ ਸੀ ਕਿਉਂਕਿ ਉਹਨਾਂ ਨੇ ਹਫ਼ਤੇ ਪਹਿਲਾਂ ਹੀ ਖੁੱਲ੍ਹੇਆਮ ਪ੍ਰਾਈਮ ਮਿਨਿਸਟਰ ਨੂੰ ਪਾਸੇ ਹੋਣ ਦੀ ਮੰਗ ਕੀਤੀ ਸੀ। ਹੁਣ 9 ਜਨਵਰੀ ਨੂੰ ਜਿਹੜਾ ਕਿਊਬੈਕ ਦਾ ਕੌਕਸ ਹੈ ਇਹ ਵਰਚੁਅਲ ਮੁਲਾਕਾਤ ਕਰੇਗਾ। ਮੈਂਡੀਜ਼ ਨੇ ਰੇਡੀਓ ਕੈਨੇਡਾ ਨਾਲ ਵੀ ਗੱਲ ਕੀਤੀ ਅਤੇ ਫ੍ਰੈਂਚ 'ਚ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਕਿ ਟਰੂਡੋ ਦੇ ਅਸਤੀਫੇ ਦੀ ਮੰਗ ਜ਼ਰੂਰੀ ਨਹੀਂ ਕਿ ਸਰਬਸੰਮਤੀ ਨਾਲ ਹੋਵੇ। ਰੇਡੀਓ ਕੈਨੇਡਾ ਨੇ ਕਿਊਬੈਕ ਦੇ ਕੌਕਸ ਵਿੱਚ ਸਾਰੇ MPs ਨਾਲ ਸੰਪਰਕ ਕੀਤਾ ਪਰ ਮੈਂਡੀਜ਼ ਦੇ ਬਿਆਨਾਂ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਰਿਹਾ। ਸਿਰਫ 4 MPs ਨੇ, ਮੈਂਡੀਜ਼, ਸੋਫੀ ਚੈਟਲ, ਐਂਥਨੀ ਹਾਊਸਫਾਦਰ ਅਤੇ ਜੋਏਲ ਲਾਈਟਬਾਉਂਡ, ਜਿਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਟਰੂਡੋ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਇਹ 4 MP ਦਸੰਬਰ ਵਿੱਚ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਆਪਣਾ ਇਹੀ ਨਜ਼ਰੀਆ ਵੀ ਜ਼ਾਹਰ ਕਰ ਚੁੱਕੇ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਛੁੱਟੀਆਂ ਵਿੱਚ ਆਪਣੇ ਪਰਿਵਾਰ ਨਾਲ BC ਗਏ ਹੋਏ ਨੇ ਅਤੇ ਸਮਝਿਆ ਜਾ ਰਿਹਾ ਹੈ ਕਿ ਉਹ ਆਪਣੇ ਭਵਿੱਖ ਬਾਰੇ ਸੋਚਣ ਲਈ ਸਮਾਂ ਕੱਢ ਰਹੇ ਨੇ। ਲਿਬਰਲ MP ਮਾਰਕੋ ਮੈਂਡੇਚੀਨੋ ਦੁਬਾਰਾ ਚੋਣ ਨਹੀਂ ਲੜਨਗੇ। ਸਾਬਕਾ ਕੈਬਨਿਟ ਮਿਨਿਸਟਰ ਨੇ ਮਾਰਕੋ ਮੈਂਡੇਚੀਨੋ, ਉਹਨਾਂ ਨੇ ਕਿਹਾ ਕਿ ਇਹ, ਕੋਟ, ਮੇਰੇ ਅਤੇ ਮੇਰੇ ਪਰਿਵਾਰ ਲਈ ਪਾਸੇ ਹੋਣ ਦਾ ਸਹੀ ਸਮਾਂ ਹੈ। ਮੈਂਡੇਚੀਨੋ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਇੱਕ ਪੱਤਰ ਵਿੱਚ ਐਲਾਨ ਕੀਤਾ। ਉਹਨਾਂ ਨੇ ਲਿਖਿਆ ਕਿ ਉਹ ਟੋਰੋਂਟੋ ਦੇ ਐਗਲਿੰਟਨ ਲਾਰੈਂਸ ਹਲਕੇ ਦੇ MP ਵਜੋਂ ਬਾਕੀ ਦੇ ਪਾਰਲੀਮੈਂਟਰੀ ਸੈਸ਼ਨ ਲਈ ਬਰਕਰਾਰ ਰਹਿਣਗੇ, ਪਰ ਨਾਲ ਹੀ ਉਹਨਾਂ ਨੇ ਮੱਧ ਪੂਰਬ ਮਿਡਲ ਈਸਟ ਪ੍ਰਤੀ ਲਿਬਰਲ ਸਰਕਾਰ ਦੀ ਅਪਰੋਚ ਦੀ ਆਪਣੀ ਆਲੋਚਨਾ ਨੂੰ ਵੀ ਦੁਹਰਾਇਆ। ਉਹਨਾਂ ਨੇ ਕਿਹਾ ਕੋਟ, ਇਹ ਕੋਈ ਸੀਕ੍ਰੈਟ ਨਹੀਂ ਹੈ ਕਿ ਮੈਂ ਸਾਡੀ ਫੋਰਨ ਪਾਲਿਸੀ ਨੂੰ ਲੈ ਕੇ ਫੈਡਰਲ ਸਰਕਾਰ ਦੀ ਮੌਜੂਦਾ ਦਿਸ਼ਾ ਨਾਲ ਅਸਹਿਮਤ ਹਾਂ, ਜਿਸ ਵਿੱਚ ਇਜ਼ਰਾਈਲ ਨਾਲ ਸਾਡੇ ਵਿਗੜ ਰਹੇ ਸੰਬੰਧਾਂ, ਗਾਜ਼ਾ ਵਿੱਚ ਮਨੁੱਖੀ ਸੰਕਟ ਨਾਲ ਨਜਿੱਠਣ ਵਿੱਚ ਸਾਡਾ ਅਯੋਗ ਪ੍ਰਬੰਧਨ ਅਤੇ ਮਿਡਲ ਈਸਟ ਵਿੱਚ ਸਾਡੀ ਕਮਜ਼ੋਰ ਭੂਮਿਕਾ ਸ਼ਾਮਲ ਹੈ। ਸਿਧਾਂਤਕ ਤੌਰ 'ਤੇ ਮੈਂ ਯਹੂਦੀ ਭਾਈਚਾਰੇ ਨੂੰ ਬੇਇਨਸਾਫੀ ਨਾਲ ਨਿਸ਼ਾਨਾ ਬਣਾਉਣ ਖਿਲਾਫ਼ ਲਗਾਤਾਰ ਬੋਲਦਾ ਰਿਹਾ, ਜੋ ਕਿ ਯਹੂਦੀ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਜਨਵਰੀ ਵਿੱਚ ਨੈਸ਼ਨਲ ਪੋਸਟ ਵਿੱਚ ਮੈਂਡੀਚੀਨੋ ਅਤੇ ਸਾਥੀ ਲਿਬਰਲ MP ਐਂਥਨੀ ਹਾਊਸਫਾਦਰ ਨੇ ਕੈਨੇਡਾ ਨੂੰ ਇਜ਼ਰਾਈਲ ਦੇ ਖਿਲਾਫ਼ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਕੇਸ ਵਿੱਚ ਸਾਈਡਲਾਈਨਸ 'ਤੇ ਰਹਿਣ ਦੀ ਨਿੰਦਾ ਕੀਤੀ ਸੀ ਅਤੇ ਲਿਖਿਆ ਸੀ ਕਿ ਕੈਨੇਡਾ ਨੂੰ ਨਸਲਕੁਸ਼ੀ ਦੇ ਦਾਅਵੇ ਨੂੰ ਸਪਸ਼ਟ ਰੂਪ ਵਿੱਚ ਰੱਦ ਕਰਨਾ ਚਾਹੀਦਾ ਸੀ। ਮੈਂਡੀਚੀਨੋ ਕਿਸੇ ਵੇਲੇ ਲਿਬਰਲ ਕੈਬਨਿਟ ਦਾ ਅਹਿਮ ਹਿੱਸਾ ਸਨ। 2019 ਵਿੱਚ ਉਹ ਇਮੀਗ੍ਰੇਸ਼ਨ ਮਿਨਿਸਟਰ ਬਣਾਏ ਗਏ ਸਨ ਅਤੇ 2021 ਵਿੱਚ ਉਹਨਾਂ ਨੂੰ ਪਬਲਿਕ ਸੇਫਟੀ ਮੰਤਰਾਲਾ ਦਿੱਤਾ ਗਿਆ ਸੀ। ਹਾਲਾਂਕਿ ਪਬਲਿਕ ਸੇਫਟੀ ਮੰਤਰਾਲੇ ਦਾ ਉਹਨਾਂ ਦਾ ਕਾਰਜਕਾਲ ਬੜਾ ਉਥਲ ਪੁਥਲ ਵਾਲਾ ਰਿਹਾ। 2023 ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਵੱਲੋਂ ਕੈਬਨਿਟ ਵਿੱਚ ਫੇਰਬਦਲ ਕਰਨ ਤੋਂ ਪਹਿਲਾਂ ਤੋਂ ਹੀ ਮੈਂਡੀਚੀਨੋ ਕੋਲੋਂ ਜਿਹੜਾ ਇੱਕ ਸੀਰੀਅਲ ਕਿਲਰ ਸੀਗਾ ਪੌਲ ਬਰਨਾਰਡੋ, ਉਹਦਾ ਉਹਨੂੰ ਮਿਡਲ ਸਿਕਿਉਰਿਟੀ ਪ੍ਰਿਜ਼ਨ ਵਿੱਚ ਟ੍ਰਾਂਸਫਰ ਕਰਨ ਨੂੰ ਲੈ ਕੇ ਮੈਂਡੀਚੀਨੋ ਦੇ ਅਸਤੀਫੇ ਦੀ ਮੰਗ ਜਿਹੜੀ ਸੀ ਉਹ ਉੱਠਣ ਲੱਗ ਪਈ ਸੀ। ਮੈਂਡੀਚੀਨੋ ਦੇ ਦਫ਼ਤਰ ਨੇ CBC ਨਿਊਜ਼ ਨੂੰ ਦੱਸਿਆ ਸੀ ਕਿ ਉਹਨਾਂ ਦੇ ਸਟਾਫ ਨੂੰ 3 ਮਹੀਨਿਆਂ ਤੋਂ ਤਬਾਦਲੇ ਬਾਰੇ ਪਤਾ ਸੀ, ਪਰ ਜਦੋਂ ਤੱਕ ਤਬਾਦਲਾ ਹੋ ਨਹੀਂ ਸੀ ਗਿਆ ਮਿਨਿਸਟਰ ਨੂੰ ਸੂਚਿਤ ਨਹੀਂ ਸੀ ਕੀਤਾ ਗਿਆ। 2022 ਵਿੱਚ ਜਦੋਂ ਫਰੀਡਮ ਕਾਫਲੇ ਵਾਲੇ ਮੁੱਦੇ 'ਤੇ ਲਿਬਰਲ ਸਰਕਾਰ ਨੇ ਐਮਰਜੈਂਸੀ ਲਾਗੂ ਕੀਤੀ ਸੀ, ਉਦੋਂ ਵੀ ਮਾਰਕੋ ਮੈਂਡੀਚੀਨੋ ਹੀ ਪਬਲਿਕ ਸੇਫਟੀ ਮਿਨਿਸਟਰ ਸੀਗੇ ਅਤੇ ਲਿਬਰਲਾਂ ਦੇ ਜਿਹੜਾ ਕੰਟਰੋਵਰਸ਼ੀਅਲ ਗਨ ਕੰਟਰੋਲ ਲੈਜਿਸਲੇਸ਼ਨ ਸੀਗਾ C-21, ਉਹ ਵੀ ਇਹਨਾਂ ਦੀ ਸਰਪ੍ਰਸਤੀ ਵਿੱਚ ਹੀ ਸੀਗਾ, ਜਿਸ ਵਿੱਚ ਹਥਿਆਰਾਂ ਦੇ ਹਿਮਾਇਤੀਆਂ ਅਤੇ ਮੂਲ ਨਿਵਾਸੀ ਭਾਈਚਾਰਿਆਂ ਨੇ ਆਗਾਹ ਕੀਤਾ ਸੀ ਕਿ ਕਾਨੂੰਨ ਦੀਆਂ ਕੁਝ ਜਿਹੜੀਆਂ ਪ੍ਰੋਵੀਜ਼ਨਸ ਨੇ ਉਹ ਬੜੀਆਂ ਵਾਈਡ ਨੇ, ਬੜੀਆਂ ਵੇਗ ਨੇ, ਜਿਨ੍ਹਾਂ ਦੇ ਤਹਿਤ ਸ਼ਿਕਾਰ ਕਰਨ ਵਾਲੀਆਂ ਬੰਦੂਕਾਂ ਵੀ ਪਾਬੰਦੀ ਦੇ ਦਾਇਰੇ ਦੇ ਵਿੱਚ ਆ ਸਕਦੀਆਂ ਸਨ। ਮੈਂਡੀਚੀਨੋ 2015 'ਚ ਲਿਬਰਲ MP ਬਣੇ ਸਨ ਅਤੇ ਉਹਨਾਂ ਨੇ ਲਿਖਿਆ ਕਿ MP ਅਤੇ ਕੈਬਨਿਟ ਵਿੱਚ ਸ਼ਾਮਲ ਹੋਣਾ ਉਹਨਾਂ ਲਈ ਜੀਵਨ ਭਰ ਦਾ ਇੱਕ ਮਾਣ ਹੈ ਅਤੇ ਉਹਨਾਂ ਨੇ ਆਪਣੇ ਸਹਿਕਰਮੀਆਂ ਪ੍ਰਤੀ ਵੀ ਸਤਿਕਾਰ ਜ਼ਾਹਿਰ ਕੀਤਾ। ਟਰੂਡੋ ਦਾ ਨਾਮ ਲੈ ਕੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਮੈਂਡੀਚੀਨੋ ਵੱਲੋਂ ਅਗਲੀ ਫੈਡਰਲ ਚੋਣਾਂ ਵਿੱਚ ਚੋਣ ਨਾ ਲੜਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਜਿਹੜੇ MPs ਨੇ ਜਿਹੜੇ ਮੁੜ ਚੋਣ ਨਾ ਲੜਨ ਵਾਲੇ ਦੀ ਜਿਨ੍ਹਾਂ ਦੀ ਗਿਣਤੀ ਹੈ ਉਹ ਕਰੀਬ ਹੁਣ 30 ਹੋ ਗਈ ਹੈ ਅਤੇ ਇਹਦੇ ਇਸ ਲਿਸਟ ਦੇ ਵਿੱਚ ਕਈ ਸਾਬਕਾ ਕੈਬਨਿਟ ਮੰਤਰੀ ਸ਼ਾਮਲ ਨੇ, ਮੈਰੀ ਕਲੌਡ ਬਿਬੋ, ਕਾਰਲਾ ਕੋਲਟਰੋ, ਫਿਲਮੋਨਾ ਟੈਸੀ, ਡੈਨ ਵੈਂਡਲ, ਸੀਮਸ ਓਰੀਗਨ, ਪੈਬਲੋ ਰੋਡਰਿਗਸ ਅਤੇ ਸ਼ੌਨ ਫਰੀਜ਼ਰ ਨੇ ਵੀ ਕੈਬਨਿਟ ਵਿੱਚ ਰਹਿੰਦਿਆਂ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ। ਪੱਚੀ ਵਿੱਚ ਕੈਨੇਡਾ ਦੁਨੀਆ ਦੀਆਂ 7 ਸਭ ਤੋਂ ਵੱਡੀਆਂ ਇਕਾਨਮੀਜ਼ ਯਾਨੀ G7 ਦੀ ਪ੍ਰਧਾਨਗੀ ਕਰੇਗਾ। G7 ਵਿੱਚ ਅਮਰੀਕਾ, ਫਰਾਂਸ, ਜਰਮਨੀ, ਜਪਾਨ, UK, ਇਟਲੀ, ਕੈਨੇਡਾ ਅਤੇ ਯੂਰਪੀਅਨ ਯੂਨੀਅਨ ਆਉਂਦੇ ਨੇ। ਪਿਛਲੇ 5 ਦਹਾਕਿਆਂ ਤੋਂ ਇਸ ਸਮੂਹ ਦੀਆਂ ਸਰਕਾਰਾਂ ਇਸ ਗੱਲ 'ਤੇ ਕੋਆਰਡੀਨੇਟ ਕਰ ਰਹੀਆਂ ਨੇ ਕਿ ਲਿਬਰਲ ਡੈਮੋਕ੍ਰੇਸੀਜ਼ ਦੀਆਂ ਜਿਹੜੀਆਂ ਇਕਨੋਮਿਕ ਅਤੇ ਸੋਸ਼ਲ ਚੁਣੌਤੀਆਂ ਨੇ ਉਹਨਾਂ ਨਾਲ ਕਿਵੇਂ ਰਿਸਪੋਂਡ ਕਰਨਾ ਹੈ। G7 ਦਾ ਕੋਈ ਚਾਰਟਰ ਆਫਿਸ ਜਾਂ ਪਰਮਾਨੈਂਟ ਐਡਮਿਨਿਸਟ੍ਰੇਸ਼ਨ ਨਹੀਂ ਹੈ, ਇਹ ਰਸਮੀ ਵੋਟਾਂ ਤੋਂ ਬਿਨਾਂ ਸਹਿਮਤੀ ਦੇ ਆਧਾਰ 'ਤੇ ਫੈਸਲੇ ਲੈਂਦਾ ਹੈ। G7 ਵਿੱਚ ਰੋਟੇਸ਼ਨਲ ਪ੍ਰੈਜ਼ੀਡੈਂਸੀ ਹੁੰਦੀ ਹੈ ਅਤੇ ਐਤਕੀ ਕੈਨੇਡਾ ਕੋਲ ਆਈ ਹੈ ਅਤੇ ਇਸ ਪ੍ਰਧਾਨਗੀ ਵਿੱਚ ਮੇਜ਼ਬਾਨ ਦੇਸ਼ ਵਿੱਚ ਮੈਂਬਰ ਦੇਸ਼ਾਂ ਦੇ ਸੀਨੀਅਰ ਅਫੀਸ਼ਲਸ ਦੀਆਂ ਕਈ ਬੈਠਕਾਂ ਸ਼ਾਮਲ ਹੁੰਦੀਆਂ ਨੇ ਜੋ ਡਿਫੈਂਸ ਤੋਂ ਲੈ ਕੇ ਡਿਜੀਟਲ ਰੈਗੂਲੇਸ਼ਨ ਤੱਕ ਦੀਆਂ ਨੀਤੀਆਂ ਦਾ ਤਾਲਮੇਲ ਕਰਦੇ ਨੇ। ਕੁਝ ਮੀਟਿੰਗਾਂ ਵਿੱਚ ਸਿਵਲ ਸੁਸਾਇਟੀ ਗਰੁੱਪ, ਬਿਜ਼ਨਸ ਲੀਡਰਸ ਅਤੇ ਔਰਗਨਾਈਜ਼ਡ ਲੇਬਰ ਗਰੁੱਪਸ ਵੀ ਸ਼ਾਮਲ ਹੁੰਦੇ ਨੇ। ਕੈਨੇਡਾ G7 1976 ਵਿੱਚ ਸ਼ਾਮਲ ਹੋਇਆ ਸੀਗਾ ਅਤੇ ਇਹ 7ਵੀਂ ਵਾਰੀ ਹੈ ਜਦੋਂ ਕੈਨੇਡਾ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਕੈਨੇਡਾ ਵਿੱਚ G7 ਸੰਮੇਲਨ 15 ਜੂਨ ਤੋਂ 17 ਜੂਨ ਤੱਕ ਐਲਬਰਟਾ ਦੇ ਕੈਨਨਸਕਿਸ ਵਿੱਚ ਆਯੋਜਿਤ ਕਰਨ ਦੀ ਯੋਜਨਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।